ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੂੜੋ ਕਹੋ ਨ ਕਹਿਆ ਜਾਈ, ਅਕਥ ਕਥਾਉ ਨਹਿ ਕੀਮਤ ਪਾਈ। ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮਿਟੇ ਸਾਚੈ ਨਾਈ। ਰੂੜੋ ਕਹੋ ਨਾ ਕਹਿਆ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ, ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ। ਆਪ ਜੀ ਅਤਿਅੰਤ ਵਡਭਾਗੇ ਹੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ ਔਰ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਲਯੁਗੀ ਜੀਵਾਂ 'ਤੇ ਵੱਡਾ ਭਾਰੀ ਉਪਕਾਰ ਕਰਕੇ ਜੋ ਗੁਰਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ, ਨਿਤਾ ਪ੍ਰਤੀ ਆਪਾਂ ਗੁਰਬਾਣੀ ਦਾ ਕੀਰਤਨ ਅਤੇ ਕਥਾ ਸਰਵਣ ਕਰ ਰਹੇ ਹਾਂ। ਕਥਾ ਕੀਰਤਨ ਸੁਖਦਾਈ, ਕਥਾ ਅਤੇ ਕੀਰਤਨ ਆਤਮਾ ਦੀ ਖੁਰਾਕ ਹੈ। ਜਿਵੇਂ ਸਰੀਰ ਦੀ ਖੁਰਾਕ ਪ੍ਰਸ਼ਾਦਾ, ਜਲ, ਫਲ ਫਰੂਟ ਅਤੇ ਹੋਰ ਖੁਰਾਕਾਂ ਕਈ ਪ੍ਰਕਾਰ ਦੀਆਂ ਸਰੀਰ ਨੂੰ ਸ਼ਕਤੀ ਦੇਣ ਵਾਸਤੇ ਅਸੀਂ ਛਕਦੇ ਹਾਂ, ਰੂਹ ਦੀ, ਆਤਮਾ ਦੀ, ਮਨ ਦੀ, ਅੰਤਸ਼ਕਰਨ ਦੀ ਖੁਰਾਕ ਜਿਹੜੀ ਹੈ ਜੀਵ ਆਤਮਾ ਦੀ, ਉਹ ਗੁਰਬਾਣੀ ਹੈ, ਕੀਰਤਨ ਕਥਾ। ਸੋ ਪਿਆਰ ਨਾਲ ਆਪਾਂ ਕੀਰਤਨ ਸਰਵਣ ਕੀਤਾ ਸਤਿਗੁਰੂ ਜੀ ਦੀ ਬਾਣੀ ਦਾ। ਹੁਣ ਕੁਝ ਸਮੇਂ ਲਈ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰੂੜੋ ਕਹੋ ਨ ਕਹਿਆ ਜਾਈ।
ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਜੇ ਮੈਂ ਸੋਹਣਾ ਕਹਾਂ ਤਾਂ ਮੈਥੋਂ ਕਿਹਾ ਨਹੀਂ ਜਾਂਦਾ, ਕਿਉਂਕਿ ਉਹ ਇਤਨਾ ਸੁੰਦਰ ਹੈ, ਇਤਨਾ ਸੁੰਦਰ ਹੈ ਕਿ ਉਹਦੇ ਵਰਗਾ ਹੋਰ ਕੋਈ ਸੁੰਦਰ ਨਹੀਂ। ਜਦੋਂ ਕਿਸੇ ਦੀ ਉਪਮਾ ਕਰਨੀ ਹੋਵੇ ਤਾਂ ਉਸ ਨੂੰ ਕੋਈ ਨਾ ਕੋਈ ਉਪਮਾਨ ਦੇਣਾ ਪੈਂਦਾ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਫਲਾਣੇ ਦਾ ਮੁੱਖ ਚੰਦਰਮਾ ਵਰਗਾ ਸੋਹਣਾ ਹੈ, ਫਲਾਣੇ ਦੀਆਂ ਅੱਖਾਂ ਹਿਰਣੀ ਵਰਗੀਆਂ ਹਨ, ਫਲਾਣੇ ਦੀ ਛਾਤੀ ਖਰਾਸ ਦੇ ਪੁੜ ਵਰਗੀ ਚੌੜੀ ਹੈ, ਫਲਾਣੇ ਮਹਾਬਲੀ ਦੀਆਂ ਬਾਹਾਂ ਹਾਥੀ ਦੀ ਸੁੰਡ ਵਰਗੀਆਂ ਹਨ, ਫਲਾਣੇ ਬੰਦੇ ਦੇ ਨੇਤਰ ਦੇ ਉੱਪਰਲੇ ਪਰਵੱਟੇ ਕਮਾਣ ਵਰਗੇ ਤਿੱਖੇ ਹਨ। ਇੱਦਾਂ ਦੀਆਂ ਉਪਮਾ ਦਿੱਤੀਆਂ ਜਾਂਦੀਆਂ ਸੁੰਦਰਤਾ ਦੇ ਪੱਖ ਤੋਂ, ਬਲ ਦੇ ਪੱਖ ਤੋਂ। ਜੇ ਕਿਸੇ ਨੂੰ ਵੱਡਾ ਵਿਦਵਾਨ ਕਹਿਣਾ ਹੋਵੇ ਤਾਂ ਕਹਿ ਦਿੰਦੇ ਵੇਦ ਵਿਆਸ ਵਰਗਾ ਗਿਆਨੀ ਹੈ, ਜਾਂ ਕੋਈ ਕਵੀ ਕਹਿਣਾ ਹੋਵੇ ਤਾਂ ਕਹਿ ਦਿੰਦੇ ਵੀ ਇਹ ਭਾਈ ਸੰਤੋਖ ਸਿੰਘ ਜੀ ਵਰਗਾ ਜਾਂ ਤੁਲਸੀਦਾਸ ਵਰਗਾ, ਸੂਰਦਾਸ ਵਰਗਾ ਕਵੀ ਹੈ। ਜੇ ਕਿਸੇ ਨੂੰ ਕੋਈ ਬਾਦਸ਼ਾਹ ਨੂੰ, ਰਾਜੇ ਮਹਾਰਾਜੇ ਨੂੰ, ਕੋਈ ਇਨਸਾਫ ਕਰਨ ਵਾਲੇ ਨੂੰ ਉਪਮਾ ਦੇਣੀ ਹੋਵੇ ਤਾਂ ਕਹਿ ਦਿੰਦੇ ਵੀ ਇਹ ਨੌਸ਼ੇਰਵਾਂ ਵਰਗਾ ਬਾਦਸ਼ਾਹ, ਜਿਵੇਂ ਬਾਦਸ਼ਾਹ ਨੌਸ਼ੇਰਵਾਂ ਇਰਾਨ ਦਾ ਨਿਆਇ ਪਸੰਦ ਹੋਇਆ ਇਹ ਉਦਾਂ ਦਾ ਹੈ। ਜੇ ਕਿਸੇ ਨੂੰ ਚੱਕਰਵਰਤੀ ਬਾਦਸ਼ਾਹ ਦੀ ਮਿਸਾਲ ਦੇਣੀ, ਕਹਿੰਦੇ ਮਾਨ ਧਾਤੇ ਵਰਗਾ ਚੱਕਰਵਰਤੀ ਬਾਦਸ਼ਾਹ। ਇੱਦਾਂ ਦੀਆਂ ਐਗਜੈਂਪਲਾਂ ਦਿੱਤੀਆਂ ਜਾਂਦੀਆਂ। ਹੇ ਵਾਹਿਗੁਰੂ, ਤੁਹਾਨੂੰ ਕਿਹਦੀ ਮਿਸਾਲ ਦੇਈਏ, ਕਿਹਦੀ ਐਗਜੈਂਪਲ ਦੇਈਏ? ਤੁਹਾਡੇ ਬਰਾਬਰ ਕੋਈ ਵੀ ਸੋਹਣਾ ਨਹੀਂ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀਰਾਜ ਜੀ ਲਿਖਦੇ ਨੇ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਹੇ ਮਹਾਰਾਜ, ਜੇ ਚੰਦਰਮਾ 'ਤੇ ਕਲੰਕ ਨਾ ਹੁੰਦਾ ਤਾਂ ਅਸੀਂ ਕਹਿ ਦਿੰਦੇ ਵੀ ਮਹਾਰਾਜ ਚੰਦਰਮਾ ਤੁਹਾਡੇ ਮੁਖੜੇ ਵਰਗਾ ਹੈ, ਪਰ ਉਹ ਤਾਂ ਕਲੰਕੀ ਹੈ, ਇਸ ਕਰਕੇ ਇਹ ਵੀ ਨਹੀਂ ਕਹਿ ਸਕਦੇ ਤੁਹਾਡੇ 'ਤੇ ਮੁੱਖ 'ਤੇ ਕੋਈ ਕਲੰਕ ਨਹੀਂ, ਤੁਸੀਂ ਤਾਂ ਨੇਹ ਕਲੰਕ ਹੋ। ਬਾਕੀ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ ਉਹ ਤੁਹਾਡੇ ਮੁੱਖ ਦੇ ਸਮਾਨ ਸੁੰਦਰ ਹੋ ਨਹੀਂ ਸਕਦੀਆਂ। ਕਵੀਰਾਜ ਭਾਈ ਸੰਤੋਖ ਸਿੰਘ ਜੀ ਤਾਂ ਇੱਥੋਂ ਤੱਕ ਲਿਖ ਦਿੰਦੇ ਨੇ ਕਿ ਜੇ ਸਾਰੇ ਸੰਸਾਰ ਦੀ ਸੁੰਦਰਤਾ ਇਕੱਠੀ ਕਰ ਲਈਏ ਤਾਂ ਵੀ ਮਹਾਰਾਜ ਤੁਹਾਡੇ ਚਰਨਾਂ ਦੇ ਨਹੁੰ ਦੇ ਬਰਾਬਰ ਨਹੀਂ ਹੋ ਸਕਦੀ। ਸਾਰੇ ਸੰਸਾਰ ਦੀ ਸੁੰਦਰਤਾ ਨੂੰ ਭਾਈ ਸਾਹਿਬ ਕਹਿੰਦੇ ਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ, ਬਾਕੀ ਤਾਂ ਗੱਲ ਕੀ ਕਹਿ ਸਕਦੇ। ਇਤਨੇ ਮਹਾਰਾਜ ਸੁੰਦਰ ਹਨ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਿਆ ਪਾਰੋ ਰਾਮ। ਅਪਰਮ ਪਾਰੇ ਖੇਡ ਹੈ, ਇਹ ਕਹੀ ਨਹੀਂ ਜਾ ਸਕੀ। ਰੂੜੋ ਕਹੋ ਨਾ ਕਹਿਆ ਜਾਈ। ਜੇ ਮੈਂ ਸੋਹਣੇ ਸਰੂਪ ਦਾ ਵਰਣਨ ਕਰਦਾ ਹਾਂ ਤਾਂ ਮੇਰੇ ਕੋਲੋਂ ਉਹ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਪਮਾ ਕਿਹਦੀ ਦਿਆਂ, ਐਗਜੈਂਪਲ ਕਿਹੜੀ ਦਿਆਂ? ਕੋਈ ਚੀਜ਼ ਐਸੀ ਨਹੀਂ। ਜੇ ਕਹਾਂ ਵੀ ਤੁਹਾਡਾ ਤੇਜ਼ ਪ੍ਰਕਾਸ਼ ਸੂਰਜ ਵਰਗਾ ਹੈ ਤਾਂ ਸੂਰਜ ਤਾਂ ਤੁਹਾਡੇ ਘਰ ਵਿੱਚ ਲੱਖਾਂ ਕਰੋੜਾਂ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਇਹ ਤਾਂ ਸੂਰਜ ਸਭ ਤੋਂ ਛੋਟਾ ਹੈ। ਇਸ ਤੋਂ ਵੱਡੇ ਲੱਖਾਂ ਕਰੋੜਾਂ ਸੂਰਜ ਹਨ, ਉਹ ਤੁਹਾਡੇ ਸਾਹਮਣੇ ਕੀ ਚੀਜ਼ ਹਨ? ਸਾਰਿਆਂ ਨੂੰ ਤੁਸੀਂ ਪ੍ਰਕਾਸ਼ਿਤ ਕਰਨ ਵਾਲੇ ਹੋ, ਇਸ ਕਰਕੇ ਤੁਹਾਡੇ ਵਰਗਾ ਨਾ ਸੂਰਜ ਹੈ ਨਾ ਚੰਦਰਮਾ ਹੈ, ਤੁਹਾਡੇ ਵਰਗੀ ਦੁਨੀਆ 'ਤੇ ਕੋਈ ਚੀਜ਼ ਨਹੀਂ। ਸਭ ਤੋਂ ਵੱਡੇ, ਸਭ ਤੋਂ ਸੁੰਦਰ, ਸਭ ਤੋਂ ਮਹਾਨ ਤੁਸੀਂ ਹੋ ਮਹਾਰਾਜ ਜੀ। ਹਾਂਜੀ,
ਕਥ ਕਥੋ ਨਹ ਕੀਮਤ ਪਾਈ।
ਇਹ ਮਹਾਰਾਜ, ਜੇ ਮੈਂ ਕਥਾ ਕਰਨ ਲੱਗਾ ਤੁਹਾਡੀ ਤਾਂ ਤੁਸੀਂ ਕਥਾ 'ਚ ਆਉਂਦੇ ਕੋਈ ਨਹੀਂ, ਤੁਸੀਂ ਅਕਥ ਹੋ। ਕਥਨ ਕਰਨਾ ਜੋ ਜ਼ੁਬਾਨ ਦੁਆਰਾ ਕੰਠ ਦੁਆਰਾ ਬੋਲਿਆ ਜਾਵੇ ਉਹਨੂੰ ਕਥਨ ਕਹਿੰਦੇ ਹਨ। ਆਹ ਜਿਹੜੀ ਸਾਡੀ ਘੰਡੀ ਹੈ ਜਿਹਨੂੰ ਕੰਠ ਕਹਿੰਦੇ ਹਾਂ, ਇਹਦੇ ਵਿੱਚੋਂ ਕੱਕਾ ਅੱਖਰ ਨਿਕਲਦਾ ਹੈ। ਕਹਿਣਾ, ਕੂਣਾ, ਕਥਨਾ, ਇਹ ਸ਼ਬਦ ਇੱਕੋ ਜੇ ਆਪਾਂ ਵਰਤਦੇ ਹਾਂ। ਮਾਝੇ ਵਿੱਚ ਕੂਣਾ ਕਹਿ ਦਿੰਦੇ ਨੇ, ਆਮ ਪੰਜਾਬੀ 'ਚ ਕਹਿਣਾ ਕਹਿ ਦਿੰਦੇ ਨੇ, ਔਰ ਸੰਸਕ੍ਰਿਤ ਵਿੱਚ ਕਥਨ ਕਰਨਾ ਕਹਿ ਦਿੰਦੇ ਨੇ। ਤੋ ਜੇ ਮੈਂ ਤੁਹਾਡਾ ਕਥਨ ਕਰਾਂ, ਕਹਿਣਾ ਕਰਾਂ ਤੁਹਾਡੇ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ, ਕਿਉਂਕਿ ਕੋਈ ਸ਼ਬਦ ਹੈ ਨਹੀਂ ਜਿਹੜਾ ਤੁਹਾਡੀ ਉਪਮਾ ਕਰ ਸਕੇ, ਕੋਈ ਐਸੇ ਬੋਲ ਹੈ ਨਹੀਂ ਜਿਹੜੇ ਤੁਹਾਡੇ ਬਾਰੇ ਬੋਲ ਸਕਣ। ਅਕਥ ਕਥੋਂ ਨਹਿ ਕੀਮਤ ਪਾਈ। ਮੈਂ ਮਹਾਰਾਜ ਸਾਹਿਬ ਜੀ ਤੁਹਾਡੀ ਕਿਸੇ ਤਰ੍ਹਾਂ ਵੀ ਕੀਮਤ ਨਹੀਂ ਪਾ ਸਕਦਾ। ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾ ਨਾਓ। ਕਿਸੇ ਤਰੀਕੇ ਨਾਲ ਵੀ ਮਹਾਰਾਜ ਜੀ ਤੁਹਾਡਾ ਮੁੱਲ ਨਹੀਂ ਪੈਂਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕਿਸੇ ਤਰੀਕੇ ਨਾਲ ਵੀ, ਕਿਸੇ ਯਤਨ ਨਾਲ ਵੀ ਮਹਾਰਾਜ ਜੀ ਤੁਹਾਡੀ ਕਥਾ ਨਹੀਂ ਹੋ ਸਕਦੀ, ਤੁਹਾਡਾ ਬਿਆਨ ਨਹੀਂ ਹੋ ਸਕਦਾ। ਮੈਂ ਤੁਹਾਡੀ ਮਹਾਰਾਜ ਜੀ ਗੱਲ ਕਹਿ ਨਹੀਂ ਸਕਦਾ, ਕਹੀ ਨਹੀਂ ਜਾ ਸਕਦੀ। ਉਸਤਤ ਕਹਿਣ ਨਾ ਜਾਏ, ਮੁੱਖੋਂ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਹਾਂਜੀ,
ਸਭ ਦੁੱਖ ਤੇਰੇ ਸੁਖ ਰਜਾਈ।
ਇਹ ਪੰਗਤੀ ਨੂੰ ਅਨਵੇ ਕਰਕੇ ਅਰਥ ਹੁੰਦਾ ਹੈ, ਸਭ ਦੁੱਖ ਸੁੱਖ ਤੇਰੀ ਰਜਾ ਵਿੱਚ ਹੀ ਹਨ। ਸਭ ਦੁੱਖ, ਫਿਰ ਅੱਗੇ ਸੁਖ ਨੂੰ ਇਕੱਠਾ ਕਰ ਲਈਏ ਅਤੇ ਤੇਰੇ ਨੂੰ ਰਜਾ ਦੇ ਨਾਲ ਜੋੜ ਦਈਏ। ਇਹ ਮਹਾਰਾਜ ਜੀ, ਸਾਰੇ ਦੁੱਖ ਸੁੱਖ ਤੇਰੀ ਰਜ਼ਾ ਵਿੱਚ ਹਨ, ਤੇਰੇ ਭਾਣੇ ਵਿੱਚ ਹਨ, ਤੇਰੇ ਹੁਕਮ ਵਿੱਚ ਹੀ ਹੁਕਮੇ ਜੰਮਣ ਹੁਕਮੇ ਮਰਨਾ। ਹੁਕਮ ਵਿੱਚ ਹੀ ਸੰਸਾਰ ਦੇ ਵਿੱਚ ਆਈਦਾ ਹੈ, ਹੁਕਮ ਵਿੱਚ ਹੀ ਚਲੇ ਜਾਈਦਾ ਹੈ। ਤੇਰੇ ਹੁਕਮ ਵਿੱਚ ਹੀ ਇਹ ਸਰੀਰ ਨੂੰ ਦੁੱਖ ਸੁੱਖ ਲੱਗਦੇ ਹਨ। ਜਦੋਂ ਹੁਕਮ ਹੁੰਦਾ ਹੈ ਸੁੱਖ ਆ ਜਾਂਦੇ ਹਨ। ਜਰਾ ਮਰਾ ਸਿਰਤ ਸਾਫ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਕਹਿੰਦੇ ਬੁਢੇਪੇ ਨੂੰ, ਮਰਾ ਕਹਿੰਦੇ ਨੇ ਮੌਤ ਨੂੰ, ਸਿਰਤ ਕਹਿੰਦੇ ਨੇ ਬੁਖਾਰ ਨੂੰ। ਜਿਹੜੇ ਸਰੀਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਆਧੀ ਵਿਆਧੀ ਉਪ ਜਾਵੇ, ਸਿਰੜਪਣ ਹੋ ਜਾਵੇ, ਅਰਧ ਸਿਰਾ, ਸਨੀਤਾਪ, ਸਨੀਪਾਤ, ਕਈ ਪ੍ਰਕਾਰ ਦੇ ਦੁੱਖ ਮੰਨੇ ਗਏ ਨੇ, ਉਹ ਜਿਹੜੇ ਉਹ ਵੀ ਮਹਾਰਾਜ ਦੇ ਹੁਕਮ ਵਿੱਚ ਹੁੰਦੇ ਨੇ। ਉਹ ਕਹਿੰਦੇ ਜਰਾ ਮਰਾ ਸਿਰਤ ਸਾਪ, ਕਿਸੇ ਨੂੰ ਸਰਾਪ ਲੱਗ ਜਾਣਾ, ਕਿਸੇ ਦਾ ਬਦਦੁਆ ਲੱਗ ਜਾਣੀ, ਉਹਨੂੰ ਵੀ ਸਾਪ ਕਹਿੰਦੇ ਨੇ। ਕਿਸੇ ਨੂੰ ਸੱਪ ਦਾ ਲੜ ਜਾਣਾ, ਉਹਨੂੰ ਵੀ ਸਾਪ ਕਹਿੰਦੇ ਨੇ। ਇਹ ਸਾਰੀਆਂ ਜਰਾ ਮਰਾ ਸਿਰਤ ਸਾਪ ਸਭ ਹਰ ਕੈ ਵਸ ਹੈ, ਸਭ ਮਹਾਰਾਜ ਅਕਾਲ ਪੁਰਖ ਪਰਮੇਸ਼ੁਰ ਦੇ ਹੱਥ ਦੀ ਖੇਡ ਹੈ, ਉਹਦੇ ਹੁਕਮ ਦੀ ਖੇਡ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਹਰੀ ਮਹਾਰਾਜ ਦੇ ਹੁਕਮ ਤੋਂ ਬਿਨਾਂ ਕਿਸੇ ਨੂੰ ਵੀ ਕੋਈ ਇਹ ਆਦਿ ਵਿਆਦੀ ਉਪਾਧੀ ਨਹੀਂ ਚਿੰਬੜਦੀ। ਦੁੱਖ ਵੀ ਉਹਦੇ ਭਾਣੇ ਵਿੱਚ ਹੀ ਹਨ ਅਤੇ ਸੁੱਖ ਵੀ ਉਹਦੇ ਭਾਣੇ ਵਿੱਚ ਹਨ, ਉਹਦੀ ਰਜ਼ਾ ਵਿੱਚ ਹੀ ਹਨ। ਹਾਂਜੀ,
ਸਭ ਦੁੱਖ ਮੇਟੇ ਸੱਚੈ ਨਾਈ।
ਜਦੋਂ ਉਹ ਸੱਚੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਪੀਦਾ ਹੈ, ਵਾਹਿਗੁਰੂ 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 ਸੁਰਤੀ ਜਾਂਦੀ ਹੈ ਤਾਂ ਸਾਰੇ ਦੁੱਖ ਮਿਟ ਜਾਂਦੇ ਹਨ, ਸਾਰੇ ਦੁੱਖ ਭੁੱਲ ਜਾਂਦੇ ਹਨ। ਉਹਦੀ ਰਜ਼ਾ ਵਿੱਚ ਰਾਜੀ ਰਹਿਣ ਵਾਲਿਆਂ ਨੂੰ ਦੁੱਖ ਵੀ ਸੁੱਖ ਕਰਕੇ ਲੱਗਦੇ ਹਨ। ਉਹ ਹਰ ਵੇਲੇ ਉਹਦੇ ਰੰਗ ਵਿੱਚ ਰਹਿਣ ਵਾਲੇ ਤੱਤੀਆਂ ਤਵੀਆਂ 'ਤੇ ਬਹਿ ਕੇ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਹੈ। ਐਸੀ ਅਵਸਥਾ ਮਹਾਰਾਜ ਜੀ ਤੁਹਾਡੇ ਨਾਮ ਜਪਣ ਨਾਲ ਬਣ ਜਾਂਦੀ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।
ਘਰ ਬਿਨ ਵਾਜਾ ਪਗ ਬਿਨ ਤਾਲਾ।
ਹੇ ਮਹਾਰਾਜ ਸਾਹਿਬ ਜੀ, ਸੱਚੇ ਪਾਤਸ਼ਾਹ ਜੀਓ, ਇਹ ਸੰਸਾਰ ਦੇ ਵਿੱਚ ਬਿਨਾਂ ਹੱਥਾਂ ਦੇ ਵਾਜਾ ਵਜਾਇਆ ਜਾਵੇ ਅਤੇ ਬਿਨਾਂ ਪੈਰਾਂ ਦੇ ਤਾਲ ਪੂਰਿਆ ਜਾਵੇ, ਬਿਨਾਂ ਹੱਥਾਂ ਦੇ ਵਾਜਾ ਵਜਾਉਣਾ। ਹੁਣ ਸਾਧ ਸੰਗਤ ਜੀ ਆਪਾਂ ਵਾਜਾ ਵਜਾਉਂਦੇ ਹਾਂ, ਤਬਲਾ ਵਜਾਉਂਦੇ ਹਾਂ, ਢੋਲਕੀ ਵਜਾਉਂਦੇ ਹਾਂ, ਹੱਥਾਂ ਨਾਲ ਹੀ ਵਜਾਉਣੀ ਹੈ। ਨਗਾਰਾ ਵਜਾਉਣਾ ਤਾਂ ਹੱਥਾਂ ਨਾਲ ਹੀ ਵਜਾਉਣਾ ਹੈ। ਪਰ ਮਹਾਰਾਜ ਕਹਿੰਦੇ ਪਰਮੇਸ਼ੁਰ ਦੇ ਵਾਜੇ ਜਿਹੜੇ ਹਨ ਉਹ ਸਥੂਲ ਹੱਥਾਂ ਤੋਂ ਬਿਨਾਂ ਵਜਾਏ ਜਾਂਦੇ ਹਨ। ਸਥੂਲ ਹੱਥਾਂ ਦੀ ਲੋੜ ਨਹੀਂ, ਉਹਦਾ ਵਾਜਾ ਬਿਨਾਂ ਹੱਥਾਂ ਦੇ ਵੱਜਦਾ ਹੈ। ਕਰ ਬਿਨ ਵਾਜਾ ਅਤੇ ਬਿਨਾਂ ਪੈਰਾਂ ਦੇ, ਸਥੂਲ ਪੈਰਾਂ ਦੇ ਬਿਨਾਂ ਤਾਲ ਵੱਜਦਾ ਹੈ। ਆਖੋ ਸ੍ਰੀ ਵਾਹਿਗੁਰੂ। ਅਤੇ ਅੰਦਰ ਦੀ ਗੱਲ ਹੈ, ਜਿਹੜੇ ਬਾਦਲ ਬਿਨ ਵਰਖਾ ਹੋਈ, ਜਿਹੜੇ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਗੁਰਬਾਣੀ ਦੇ ਵਿੱਚ, ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਹਨ। ਰੋਹਲਾ ਟੁੰਡਾ ਅੰਧਲਾ ਕਿਉਂਕਾ ਲੱਗੈ ਤਾਹੇ, ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਹੈ ਸਿਆਣੀਏ ਉਕੰਤ ਮਿਲਾਵਾ ਹੋਏ। ਜਿਹੜੇ ਬਿਨਾਂ ਵਜਾਇਆ ਵਜਾਉਣ ਵਾਲੇ ਵਾਜੇ ਹਨ, ਬਿਨਾਂ ਹੱਥਾਂ ਦੇ ਬਿਨਾਂ ਪੈਰਾਂ ਦੇ, ਉਹ ਜਿਹੜੀ ਅਵਸਥਾ ਹੈ ਅੰਦਰ ਦੀ, ਮਹਾਰਾਜ ਸਾਹਿਬ ਜੀ ਬਿਆਨ ਕਰਦੇ ਨੇ ਕਿ ਨਿਸ਼ਕਾਮ ਕਰਮ ਕਰੇ। ਸਾਕਾਮ ਜਿਹੜੇ ਕਰਮ ਨੇ ਇਹ ਉੱਥੇ ਨਹੀਂ ਚੱਲਦੇ। ਨਿਸ਼ਕਾਮ ਹੋ ਕੇ ਸ਼ੁਭ ਕਰਮ ਕਰੇ ਤਾਂ ਉਹ ਵਾਜਾ ਵੱਜਦਾ ਹੈ। ਨਿਸ਼ਕਾਮ ਕਰਮ ਜਿਹੜੇ ਉਹਦੇ ਚਰਨ ਹਨ, ਉਹਨਾਂ ਦੇ ਨਾਲ ਇਹ ਵਾਜਾ ਵੱਜਦਾ ਹੈ, ਤਾਲ ਪੂਰਿਆ ਜਾਂਦਾ ਹੈ। ਅਗਲੀ ਪੰਕਤੀ 'ਚ ਗੱਲ ਨੂੰ ਖੋਲ੍ਹ ਦਿੰਦੇ ਆ ਮਹਾਰਾਜ ਸਾਹਿਬ ਜੀ।
ਹਾਂਜੀ, ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ।
ਕਹਿੰਦੇ ਜੇ ਸ਼ਬਦ ਨੂੰ ਬੁੱਝ ਲਵੇ, ਭਾਵ ਸ਼ਬਦ ਨੂੰ ਜਾਣ ਲਵੇ, ਤਾਂ ਫਿਰ ਇਹ ਨਿਹਾਲ ਹੋ ਜਾਂਦਾ ਹੈ। ਜਿੰਨਾ ਚਿਰ ਸ਼ਬਦ ਨੂੰ ਨਹੀਂ ਬੁੱਝਦਾ, ਸ਼ਬਦ ਨੂੰ ਨਹੀਂ ਜਾਣਦਾ, ਉਹਨਾਂ ਚਿਰ ਜੀਵ ਇਸ ਗੱਲ ਨੂੰ ਨਹੀਂ ਬੁੱਝ ਸਕਦਾ ਕਿ ਬਿਨਾਂ ਹੱਥਾਂ ਦੇ ਵਾਜਾ ਕਿਵੇਂ ਵੱਜੇਗਾ, ਬਿਨਾਂ ਪੈਰਾਂ ਦੇ ਤਾਲ ਕਿਵੇਂ ਪੂਰਿਆ ਜਾਏਗਾ। ਜੇ ਸ਼ਬਦ ਬੁੱਝੈ, ਜੇ ਸ਼ਬਦ ਦੀ ਧੁਨੀ ਵਿੱਚ ਇਹਦਾ ਧਿਆਨ ਲੱਗ ਜਾਵੇ, ਵੀ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਗੁਰਮੁਖ ਅਕਥ ਕਹਾਣੀ, ਅਕਥ ਕਥਾ ਜਿਹੜੀ ਨਾ ਕਹੀ ਜਾਣ ਵਾਲੀ ਹੈ ਉਹ ਫਿਰ ਵਾਪਰਦੀ ਹੈ, ਫਿਰ ਬਿਨਾਂ ਵਜਾਇਆ ਵਾਜੇ ਵੱਜਦੇ, ਅਨਹਤ ਵਾਜੇ ਬਿਨਾਂ ਵਜਾਇਆ ਵੱਜਦੇ ਨੇ, ਬਿਨਾਂ ਤਾਲ ਪੂਰਿਆਂ ਦੇ ਹੀ ਤਾਲ ਪੂਰੇ ਜਾਂਦੇ ਨੇ। ਹਾਂਜੀ,
ਅੰਦਰ ਸੱਚ ਸਭੇ ਸੁਖ ਨਾਦਾ,
ਜਦੋਂ ਅੰਦਰ ਸੱਚ ਸਰੂਪ ਪਰਮੇਸ਼ਰ ਆ ਜਾਂਦਾ ਹੈ, ਵਾਹਿਗੁਰੂ ਅੰਦਰ ਵੱਸ ਜਾਂਦਾ ਹੈ, ਤਾਂ ਸਾਰੇ ਹੀ ਸੁੱਖ ਨਾਲ ਵੱਸ ਜਾਂਦੇ ਹਨ। ਫਿਰ ਤਾਂ ਸਾਧ ਸੰਗਤ ਜੀ ਹੁਣ ਇਹ ਗੱਲਾਂ ਕਥਾ 'ਚ ਕਹਿਣ ਜੋਗੀਆਂ ਨਹੀਂ, ਨਾ ਸਾਡੇ ਅਨੁਭਵ 'ਚ ਆਉਂਦੀਆਂ ਨੇ, ਇਹ ਤਾਂ ਮਹਾਰਾਜ ਸਾਹਿਬ ਕਿਰਪਾ ਕਰਦੇ ਨੇ ਜਦੋਂ ਕਿਸੇ ਜਗਿਆਸੂ 'ਤੇ, ਕਿਸੇ ਗੁਰਮੁਖ 'ਤੇ, ਉਦੋਂ ਇਹ ਗੱਲਾਂ ਵਾਪਰਦੀਆਂ ਨੇ। ਫਿਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀ ਹੈ। ਜਿੱਥੇ ਮਹਾਰਾਜ ਆਪਣੀ ਕਲਾ ਵਰਤਾ ਦਿੰਦੇ ਨੇ, ਉੱਥੇ ਫਿਰ ਇਹ ਬਿਨਾਂ ਵਜਾਇਆਂ ਵੱਜਣ ਵਾਲੇ ਪੰਜੇ ਸ਼ਬਦ ਵੱਜਦੇ ਨੇ। ਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਪ੍ਰਕਾਰ ਮਹਾਰਾਜ ਸਾਹਿਬ ਦੱਸਦੇ ਨੇ ਕਿ ਜੈ ਝਿਲ ਮਿਲ ਕਾਰ ਦਿਸੰਤਾ, ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ, ਰਤਨ ਕਮਲ ਕੋਠਰੀ, ਚਮਕਾਰ ਬੀਜਲ ਤਹੀਂ, ਨੇੜੇ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ। ਨਾ ਨੇੜੇ ਕਹਿ ਸਕਦੇ ਹਾਂ ਨਾ ਦੂਰ, ਕਿਉਂਕਿ ਇਹ ਨੇੜੇ ਦੂਰ ਤਾਂ ਮਾਇਆ ਕਰਕੇ ਪ੍ਰਤੀਤ ਹੁੰਦਾ ਸਾਰਾ, ਉੱਥੇ ਮਾਇਆ ਹੈ ਹੀ ਨਹੀਂ, ਇਸ ਕਰਕੇ ਨੇੜੇ ਦੂਰ ਦੀ ਗੱਲ ਨਹੀਂ। ਨੇੜੇ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ, ਆਤਮਾ ਨੇੜੇ ਵੀ ਹੈ, ਆਤਮਾ ਦੂਰ ਵੀ ਹੈ। ਅੰਸੋ ਅੰਤਰ ਸੋ ਬਾਹਰ, ਅਨੰਤ ਘਟ ਘਟ ਵਿਆਪ ਰਿਹਾ ਭਗਵੰਤ। ਉਸ ਅਵਸਥਾ ਵਿੱਚ ਜਾ ਕੇ ਸਾਹਿਬ ਜੀ ਕਹਿੰਦੇ ਹੈ, ਸਾਰੇ ਹੀ ਸੁੱਖ, ਸਾਰੇ ਹੀ ਆਨੰਦ, ਸਾਰੀਆਂ ਹੀ ਖੁਸ਼ੀਆਂ, ਸਾਰੇ ਹੀ ਖੇੜੇ, ਸਭ ਤਰ੍ਹਾਂ ਦੇ ਰਾਗ ਉੱਥੇ ਫਿਰ ਵੱਜਦੇ ਹਨ। ਉਹ ਅਵਸਥਾ ਜਿਹੜੀ ਹੈ ਗੁਰਮੁਖ ਜਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਨਜ਼ਰ ਕਰੇ ਰੱਖੈ ਰਖਵਾਲਾ,
ਜਦੋਂ ਉਹ ਰਖਵਾਲਾ ਵਾਹਿਗੁਰੂ ਨਜ਼ਰ ਕਰਦਾ, ਮਿਹਰ ਦੀ ਕਿਰਪ ਦ੍ਰਿਸ਼ਟੀ ਕਰਦਾ ਹੈ, ਉਹ ਰਖਵਾਲਾ ਬਣ ਕੇ ਆਪਣੇ ਭਗਤਾਂ ਸੇਵਕਾਂ ਸੰਤਾਂ ਨੂੰ ਰੱਖ ਲੈਂਦਾ। ਰੱਖੇ ਰੱਖਣ ਹਾਰ ਆਪ ਉਬਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ। ਉਹ ਰਖਵਾਲਾ ਪਰਮੇਸ਼ਰ ਆਪਣੇ ਸੇਵਕਾਂ ਦੀ ਪ੍ਰਤੱਖ ਹੋ ਕੇ ਵੀ ਰੱਖਿਆ ਕਰਦਾ ਹੈ, ਅਤੇ ਅੰਤਰ ਆਤਮੇ ਵੀ ਉਹਨਾਂ ਦੀ ਰਾਖੀ ਕਰਦਾ ਹੈ। ਉਹ ਅੰਦਰ ਦੀ ਘਟਨਾ ਹੈ, ਬਾਹਰ ਦੀ ਗੱਲ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਨ੍ਹਾਂ ਦੇ ਅੰਦਰ ਵਰਤਦੇ ਹਨ, ਉਹ ਜਾਣਦੇ ਹਨ ਕਿਸ ਤਰ੍ਹਾਂ ਅਕਾਲ ਪੁਰਖ ਉਹਨਾਂ ਦੀ ਰਾਖੀ ਕਰ ਰਿਹਾ ਹੈ।
ਤ੍ਰਿਭਵਨ ਸੂਜੈ ਆਪ ਗਵਾਵੈ,
ਹਾਂ, ਜਦੋਂ ਆਪਾ ਭਾਵ ਗਵਾ ਲੈਂਦੇ ਹਨ, ਆਪਣੇ ਆਪ ਨੂੰ ਮੈਂ ਮਿਟਾ ਲੈਂਦੇ ਹਨ ਸਾਧ ਸੰਗਤ ਜੀ, ਉਦੋਂ ਫਿਰ ਤਿੰਨੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਜਦੋਂ ਇਹ ਦੇਹ ਅਧਿਆਸ ਖਤਮ ਹੋ ਜਾਂਦਾ ਹੈ, ਇਹ ਆਪਣੀ ਜਿਹੜੀ ਦੁਨਿਆਵੀ ਹਸਤੀ ਹੈ, ਮੈਂ ਫਲਾਣਾ ਹਾਂ, ਮੈਂ ਹਿੰਦੂ ਮੁਸਲਮਾਨ ਸਿੱਖ ਈਸਾਈ ਸੱਜਣ ਸਿੰਘ ਗੱਜਣ ਸਿੰਘ, ਇਹ ਜਿਹੜੀ ਮੈਂ ਫਲਾਣਾ ਬੰਦਾ, ਮੈਂ ਫਲਾਣੀ ਇਸਤਰੀ ਹਾਂ, ਮੈਂ ਫਲਾਣੀ ਜਾਤੀ ਦਾ ਹਾਂ, ਜਾਂ ਮੈਂ ਸਰੀਰ ਹਾਂ, ਜਾਂ ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਖਤਮ ਹੋ ਜਾਂਦੀਆਂ ਨੇ, ਭਾਵ ਦੁਨਿਆਵੀ ਹਸਤੀ ਬੰਦੇ ਦੀ ਵਿਲੀਨ ਹੋ ਜਾਂਦੀ ਹੈ, ਉਸ ਵੇਲੇ ਫਿਰ ਉਹਨੂੰ ਤਿੰਨਾਂ ਭਾਵਨਾ ਦੀ ਸੋਝੀ ਹੁੰਦੀ ਹੈ। ਤ੍ਰਿਭਵਨ ਸੂਝੈ ਆਪ ਗਵਾਵੈ, ਜਦੋਂ ਆਪਾ ਭਾਵ ਗਵਾ ਲੈਂਦਾ, ਆਪਾ ਭਾਵ ਮਿਟ ਜਾਂਦਾ, ਤਾਂ ਤਿੰਨਾਂ ਭਵਨਾਂ ਦੀ ਉਹਨੂੰ ਸੋਝੀ ਹੋ ਜਾਂਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ, ਅਸ ਜਰ ਪਰ ਜਰ ਜਰ ਜਬ ਰਹਿ, ਅਸ ਜਰ ਪਰ ਜਰ ਜਰ ਜਬ ਰਹਿ, ਤਬ ਜਾਏ ਜੋਤ ਉਜਾਰੋ ਲਹਿ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਜਦੋਂ ਅਸ ਜਰ ਐਸਾ ਹੈ ਔਰ ਪਰ ਜਰ ਉਹ ਦੂਜਾ ਹੈ, ਬਗਾਨਾ ਹੈ, ਅਸ ਜਰ ਪਰ ਜਰ ਆਪਣਾ ਅਤੇ ਬਗਾਨਾ ਖਤਮ ਹੋ ਜਾਂਦਾ ਹੈ, ਅਤੇ ਉਦੋਂ ਫਿਰ ਕੀ ਹੁੰਦਾ, ਜੋਤ ਜਾ ਕੇ ਜਗਣੀ ਸ਼ੁਰੂ ਹੋ ਜਾਂਦੀ, ਤਬ ਜਾਏ ਜੋਤ ਉਜਾਰੋ ਲਹਿ, ਤਾਂ ਅਵਸਥਾ ਉੱਥੇ ਪਹੁੰਚਦੀ ਹੈ ਅਕਾਲ ਪੁਰਖ ਦੀ ਜੋਤ ਲਟਾ ਲਟ ਘੱਟ ਵਿੱਚ, ਹਰ ਘੱਟ ਵਿੱਚ ਉੱਥੇ ਬਲ ਉੱਠਦੀ, ਜੋਤ ਜਗ ਉੱਠਦੀ ਹੈ, ਫਿਰ ਜਾਤ ਖਤਮ ਹੁੰਦੀ ਹੈ। ਉਸ ਤੋਂ ਪਹਿਲਾਂ ਜਾਤ ਰਹਿੰਦੀ ਹੈ, ਆਖੋ ਸ੍ਰੀ ਵਾਹਿਗੁਰੂ, ਉਸ ਤੋਂ ਪਹਿਲਾਂ ਜਾਤ ਰਹਿੰਦੀ ਹੈ। ਉੱਦਾਂ ਜੇ ਕੋਈ ਕਹੀ ਜਾਵੇ ਮੈਂ ਜਾਤ ਪਾਤ ਨੂੰ ਮੰਨਦਾ ਨਹੀਂ, ਜਾਤ ਪਾਤ ਨੂੰ ਮੰਨਦਾ ਨਹੀਂ, ਪਰ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ, ਉਹ ਛੱਡ ਨਹੀਂ ਸਕਦਾ ਆਪਣੀ ਹੋਂਦ ਨੂੰ, ਆਪਣੀ ਹਸਤੀ ਨੂੰ। ਜਾਤ ਨਾਮ ਹਸਤੀ ਦਾ ਹੀ ਹੈ ਨਾ। ਜਾਤ ਸ਼ਬਦ ਕਿੱਥੋਂ ਬਣਿਆ? ਗਿਆਤ ਪਦ ਤੋਂ ਬਣਿਆ, ਗਿਆਤ ਤੋਂ ਜਾਤ ਬਣਿਆ, ਜਿਵੇਂ ਗਿਆਤ ਗਿਆਨ ਤੋਂ ਬਣਿਆ। ਆਪਾਂ ਜਾਂਦੇ ਹਾਂ ਕਿਸੇ ਮੁਹੱਲੇ 'ਚ, ਉੱਥੇ ਅਸੀਂ ਪੁੱਛਦੇ ਹਾਂ ਫਲਾਣੇ ਬੰਦੇ ਦੇ ਘਰ ਜਾਣਾ ਜੀ, ਉਹ ਕਹਿੰਦੇ ਭਾਈ ਸਾਹਿਬ ਉਸ ਨਾਂ ਦੇ ਬੰਦੇ ਇੱਥੇ ਚਾਰ ਹਨ, ਕਿਹਦੇ ਘਰ ਜਾਣਾ ਤੁਸੀਂ? ਅਸੀਂ ਫਿਰ ਕਹਿੰਦੇ ਉਹ ਇਹ ਕੰਮ ਕਰਦਾ, ਉਹ ਲੋਹੇ ਦਾ ਕੰਮ ਕਰਦਾ, ਉਹ ਲੱਕੜ ਦਾ ਕਰਦਾ, ਉਹ ਦੁਕਾਨ ਕਰਦਾ, ਉਹ ਖੇਤੀ ਕਰਦਾ, ਉਹ ਕਰਦਾ, ਕੁਛ ਤਾਂ ਵੀ ਦੱਸਦੇ ਹਾਂ। ਤਾਂ ਉਹ ਕਹਿੰਦਾ ਜੀ ਉਹ ਗਲੀ 'ਚ ਮੁੜ ਕੇ ਸੱਜੇ ਪਾਸੇ ਉਹਦਾ ਘਰ ਹੈ, ਚਲੇ ਜਾਓ। ਯਾਨੀ ਕੰਮ ਤੋਂ ਬੰਦੇ ਦੀ ਜਾਣ ਪਛਾਣ ਹੁੰਦੀ ਹੈ। ਪਹਿਲੇ ਜ਼ਮਾਨੇ 'ਚ ਕੰਮ ਵੰਡ ਦਿੱਤੇ ਗਏ ਸਨ, ਲੋਕ ਉਸ ਤੋਂ ਜਾਤਾਂ ਬਣ ਗਈਆਂ। ਤੋ ਉਹ ਜਾਤਾਂ ਜਿਹੜੀਆਂ ਹਨ ਸਾਡੇ ਕੰਮਾਂ ਕਰਕੇ ਬਣੀਆਂ ਹੋਈਆਂ, ਉਹ ਸਾਡੀ ਹਸਤੀ ਹੈ, ਸਾਡੀ ਹੋਂਦ ਹੈ ਦੁਨਿਆਵੀ। ਉੱਦਾਂ ਆਪਾਂ ਕਹੀ ਜਾਈਏ ਮੈਂ ਮੰਨਦਾ ਨਹੀਂ, ਮੈਂ ਕਰਦਾ ਨਹੀਂ, ਪਰ ਜਦੋਂ ਆਮ ਵਿਹਾਰ ਦੇ ਵਿੱਚ ਅਸੀਂ ਵਿਚਰਨਾ ਹੈ ਤਾਂ ਉਹਦੇ ਵਿੱਚ ਉਹ ਫਿਰ ਮੁੜ ਮੁੜ ਕੇ ਚੀਜ਼ ਅੱਗੇ ਆਉਣੀ ਆਉਣੀ ਹੈ, ਉਹਨੂੰ ਛੱਡ ਨਹੀਂ ਸਕਦੇ। ਪਰ ਜਦੋਂ ਜੋਤ ਜਗ ਉੱਠਦੀ ਹੈ ਉੱਥੇ ਫਿਰ ਜਾਤ ਰਹਿੰਦੀ ਨਹੀਂ। ਜਿਹੜੀ ਗੁਰਬਾਣੀ 'ਚ ਗੱਲ ਆਈ ਹੈ ਨਾ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਉੱਥੇ ਜਾਤ ਕੋਈ ਨਹੀਂ। ਕਈ ਲੋਕ ਸ਼ੰਕਾ ਕਰਨ ਵਾਲੇ ਅੱਜ ਕੱਲ੍ਹ ਗੁਰਬਾਣੀ 'ਤੇ ਵੀ, ਅਖੇ ਜੀ ਭੱਲੇ ਅਮਰਦਾਸ ਗੁਰੂ ਸਾਹਿਬ ਦੀ ਜੋਤ ਜਾਤ ਲਿਖਤੀ ਹੈ, ਸੋਢੀ ਰਾਮਦਾਸ ਜਾਤ ਲਿਖਤੀ ਹੈ। ਸੋ ਭਾਈ ਸੰਸਾਰ ਦੇ ਵਿੱਚ ਤਾਂ ਨਾਂ ਵੀ ਹੈ ਅਤੇ ਜਾਤ ਵੀ ਹੈ, ਸੰਸਾਰ ਵਿੱਚ ਤਾਂ ਇੱਦਾਂ ਹੀ ਚੱਲਦਾ, ਉੱਥੇ ਜਾ ਕੇ ਜਾਤ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ, ਜਦੋਂ ਪਰਮ ਪਦ 'ਚ ਪਹੁੰਚ ਗਏ ਉੱਥੇ ਜਾਤ ਨਹੀਂ ਹੈ, ਵਿਹਾਰ ਦੇ ਵਿੱਚ ਜਾਤ ਹੈ। ਵਿਹਾਰ ਮੈਨੇ ਦੁਨਿਆਵੀ ਵਰਤਾਰੇ ਵਿੱਚ, ਨਿਰੰਕਾਰ ਦੇ ਘਰ ਕੋਈ ਜਾਤ ਨਹੀਂ। ਜਦੋਂ ਉਹ ਜੋਤ ਜਗ ਉੱਠਦੀ ਹੈ ਤਾਂ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਜਾਤ ਨਹੀਂ ਰਹਿੰਦੀ, ਤ੍ਰੇ ਪਵਣ ਸੂਝੈ ਆਪ ਗਵਾਵੈ। ਆਪਾ ਭਾਵ ਗਵਾਉਣ ਤੋਂ ਬਾਅਦ ਤਿੰਨਾਂ ਭਵਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਦੇ ਦਰਸ਼ਨ ਹੁੰਦੇ ਹਨ। ਹਾਂਜੀ ਹਾਂਜੀ,
ਬਾਣੀ ਬੂਝੈ ਸੱਚ ਸਮਾਵੈ।
ਮਹਾਰਾਜ ਕਹਿੰਦੇ ਫਿਰ ਬਾਣੀ ਦੁਆਰਾ ਉਸ ਸੱਚ ਨੂੰ ਬੁੱਝ ਲੈਂਦਾ ਹੈ। ਬਾਣੀ ਦੀ ਸੂਝ ਵੀ ਉਦੋਂ ਹੀ ਆਉਂਦੀ ਜਦੋਂ ਆਪਾਂ ਭਾਵ ਗੁਆਚਦਾ ਹੈ। ਜਿੰਨਾ ਚਿਰ ਤੁਸੀਂ ਆਪਣੀ ਹਉਮੈ ਵਿੱਚ ਫਿਰ ਰਹੇ ਹਾਂ ਆਪਾਂ ਸਾਰੇ, ਉਹਨਾਂ ਚਿਰ ਗੁਰਬਾਣੀ ਦਾ ਰਾਹ ਨਹੀਂ ਦਿੰਦੀ। ਗੁਰਬਾਣੀ ਕਹਿੰਦੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜੇ ਤੂੰ ਆਪਣੀ ਹੋਂਦ ਮਿਟਾ ਕੇ ਆਏਗਾ ਤਾਂ ਮੈਂ ਤੈਨੂੰ ਰਾਹ ਦੇਵਾਂਗੀ, ਜੇ ਤੂੰ ਆਪਣੀ ਹੋਂਦ ਰੱਖਦਾ ਹੈ ਫਿਰ ਤੈਨੂੰ ਗੁਰਬਾਣੀ ਰਾਹ ਨਹੀਂ ਦੇਵੇਗੀ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕੋਈ ਕੋਈ ਬਣਦਾ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਬਣ ਸਕਦੇ, ਕੁਹਾਂਦੇ ਸਾਰੇ ਨੇ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਜੇ ਬਣਾਂਗੇ ਪਤਾ ਨਹੀਂ ਕਦੋਂ, ਜਦੋਂ ਸਾਡੀ ਹੋਂਦ ਮਿੱਟੀ ਹੋਵੇਗੀ ਗੁਰੂ ਦੀ ਹੋਂਦ ਰਹਿ ਜਾਏਗੀ, ਆਪਣੀ ਮਤ ਮਿਟ ਜਾਏਗੀ ਗੁਰੂ ਦੀ ਮਤ ਰਹਿ ਜਾਏਗੀ, ਉਦੋਂ ਇਹ ਬਾਣੀ ਦੀ ਬੂਝ ਆਏਗੀ, ਸਮਝ ਆਏਗੀ। ਨਹੀਂ ਤਾਂ ਮੈਂ ਕਈ ਵਾਰੀ ਦੇਖਿਆ ਹੈ ਕੀਰਤਨ ਹੋ ਰਿਹਾ ਹੁੰਦਾ, ਕਥਾ ਹੋ ਰਹੀ ਹੁੰਦੀ, ਕਈ ਤਾਂ ਸੁੱਤੇ ਹੀ ਹੁੰਦੇ ਆ ਵੀ ਉਹ ਪਤਾ ਹੀ ਨਹੀਂ ਵੀ ਉਹਨਾਂ ਨੂੰ ਇੱਦਾਂ ਲੱਗਦਾ ਵੀ ਕਦੋਂ ਭੋਗ ਪਵੇਗਾ ਅਤੇ ਜਾਨ ਛੁੱਟੇਗੀ, ਵੀ ਇੱਥੇ ਸਮਝ ਨਹੀਂ ਆ ਰਹੀ ਕੀ ਗਾ ਰਹੇ ਨੇ। ਆ ਜਿਨ ਕੇ ਚਿੱਤ ਕਠੋਰ ਹੈ ਬਹਿਣ ਸਤਿਗੁਰ ਪਾਸ, ਉੱਥੇ ਬਹਿਣਾ ਹੀ ਚੰਗਾ ਲੱਗਦਾ ਉਹਨਾਂ ਨੂੰ, ਜੇ ਬਹਿ ਵੀ ਜਾਣ ਔਖੇ ਸੋਏ ਵੱਲ ਛਲ ਕਰ ਚੱਤ ਕੱਢਦੇ, ਫਿਰ ਜਾਏ ਬਹਿਣ ਕੁੜਿਆਰਾਂ ਪਾਸ। ਗੁਰੂ ਘਰ ਵੀ ਕਈ ਸੱਜਣ ਆਉਂਦੇ ਹੈ, ਉਹ ਲੰਗਰ ਵਿਹਾਰ ਵਿੱਚੋਂ ਹੀ ਗੱਲਾਂ ਮਾਰ ਕੇ ਚਲੇ ਜਾਂਦੇ, ਉੱਤੇ ਮੱਥਾ ਟੇਕਣ ਨਹੀਂ ਆਉਂਦੇ, ਮੈਂ ਕਈਆਂ ਨੂੰ ਜਾਣਦਾ। ਵੀ ਮੱਥਾ ਟੇਕਣਾ ਉੱਤੇ ਨਹੀਂ ਜਾਣ ਦੀ ਖੇਚਲ ਕਰਨੀ, ਆਏ ਥੱਲੇ ਗੱਲਾਂ ਬਾਤਾਂ ਮਿਲੀਆਂ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕੀਤੀ, ਚਲੋ ਵਾਪਸ ਚਲੀਏ। ਕਥਾ ਕੀਰਤਨ ਨਹੀਂ ਸੁਣਨਾ, ਉਹਨਾਂ ਵਿਚਾਰਿਆਂ ਦੇ ਵੱਸ ਦੀ ਗੱਲ ਨਹੀਂ। ਅਜੇ ਮੈਂ ਮਿੱਟੀ ਨਹੀਂ ਹੈ ਤਾਂ ਬਾਣੀ ਦੀ ਸਮਝ ਕਿਵੇਂ ਆਵੇ? ਬਾਣੀ ਬੂਝੈ, ਜਦੋਂ ਬਾਣੀ ਦੀ ਗੱਲ ਆਵੇ ਫਿਰ ਸੱਚ ਸਮਾਵੈ, ਉਸ ਪਰਮੇਸ਼ਰ ਸੱਚ ਵਿੱਚ ਸਮਾਈ ਹੁੰਦੀ, ਲੀਨਤਾ ਹੁੰਦੀ ਹੈ। ਹਾਂਜੀ,
ਸ਼ਬਦ ਵਿਚਾਰੇ ਏਕ ਲਿਵ ਤਾਰਾ।
ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਜਦੋਂ ਸ਼ਬਦ ਦੀ ਵਿਚਾਰ ਪ੍ਰਗਟ ਹੁੰਦੀ ਹੈ ਅੰਤਰ ਆਤਮੇ, ਫਿਰ ਇੱਕ ਵਾਹਿਗੁਰੂ 'ਚ ਲਿਵ ਲੱਗ ਜਾਂਦੀ ਹੈ। ਏਕ ਲਿਵ ਤਾਰਾ, ਐਸੀ ਲਿਵ ਲੱਗਦੀ ਹੈ ਮਹਾਰਾਜ ਅਕਾਲ ਪੁਰਖ ਜੀ ਦੇ ਸਰੂਪ ਨਾਲ, ਵੀ ਹੋਰ ਸਾਰੀਆਂ ਗੱਲਾਂ ਭੁੱਲ ਜਾਂਦੀਆਂ, ਸਭੇ ਗੱਲਾਂ ਵਿਸਰਨ, ਇੱਕਾ ਵਿਸਰਨਾ ਜਾਓ, ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ, ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ। ਹਾਂਜੀ,
ਨਾਨਕ ਧਨ ਸਵਾਰਨ ਹਾਰਾ।
ਸੱਚੇ ਪਾਤਸ਼ਾਹ ਜੀ ਕਥਨ ਕਰਦੇ, ਨਾਨਕ ਧਨ ਸਵਾਰਨ ਹਾਰਾ, ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੇ ਭਗਤਾਂ ਨੂੰ ਸਵਾਰਨ ਵਾਲਾ ਹੈ, ਸ਼ਿੰਗਾਰਨ ਵਾਲਾ ਹੈ। ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ, ਸੁੰਦਰੀ ਸਖੀ ਇਹ ਹਮਰੀ ਘਾਲ, ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ। ਆਪ ਹੀ ਮਹਾਰਾਜ ਆਪਣੇ ਪਿਆਰਿਆਂ ਨੂੰ ਇੱਦਾਂ ਦੀ ਅਵਸਥਾ ਦਿੰਦਾ ਹੈ, ਇਹ ਉਹਦੀ ਖੇਡ ਹੈ। ਦੇਖੋ ਗੁਰਮੁਖਾਂ ਦੀ ਅਵਸਥਾ ਉੱਚੀ ਤੋਂ ਉੱਚੀ ਬਣ ਜਾਂਦੀ ਹੈ, ਉਹ ਇਹ ਨਹੀਂ ਕਹਿੰਦੇ ਅਵਸਥਾ ਮੈਂ ਬਣਾਈ ਹੈ ਜਾਂ ਅਵਸਥਾ ਮੇਰੀ ਹੈ, ਉਹ ਕਹਿੰਦੇ ਸਭ ਅਕਾਲ ਪੁਰਖ ਦੀ ਕਿਰਪਾ, ਸਭ ਕਿਰਪਾ ਤੁਮਾਰੀ। ਸੋ ਮਹਾਰਾਜ ਕਿਰਪਾ ਕਰਨ, ਇਹ ਬਚਨ ਜਿਹੜੇ ਆਪ ਜੀ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜਾ ਭਰਥਰੀ ਜੀ ਨੂੰ ਉਪਦੇਸ਼ ਦਿੱਤਾ ਸੀ, ਇਹ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਅਸੀਂ ਵੀ ਆਪਣੇ ਜੀਵਨ ਦੇ ਵਿੱਚ ਉਸ ਆਨੰਦ ਨੂੰ ਮਾਣ ਸਕੀਏ ਜਿਸ ਤੋਂ ਉੱਪਰ ਕੋਈ ਆਨੰਦ ਨਹੀਂ, ਜਿਸ ਤੋਂ ਉੱਪਰ ਕੋਈ ਸੁੱਖ ਨਹੀਂ, ਜੋ ਪਰਮ ਆਨੰਦ ਦੀ ਅਵਸਥਾ ਹੈ ਉਹ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਮੰਨਣ ਨਾਲ, ਕਮਾਉਣ ਨਾਲ ਉਹ ਪ੍ਰਾਪਤ ਹੋ ਸਕਦੀ ਹੈ। ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੀ ਹੈ, ਜਦੋਂ ਕਿਰਪਾ ਕਰਨਗੇ ਕਦ ਨਾਨਕ ਆਵੇ ਵਾਰੀ, ਕਦੇ ਵਾਰੀ ਆਵੇਗੀ ਇਹ ਉਹ ਮਹਾਰਾਜ ਜਾਣਦੇ ਹੈ। ਅਰਦਾਸ ਕਰਨੀ ਸਾਡਾ ਫਰਜ਼ ਹੈ, ਇਤਨੇ ਬਚਨ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।